ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਬੈਠੇ ਹੋਏ ਸਤਸੰਗੀ ਜਣੋ ਜੀ ਫਤਿਹ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦਾ ਪਾਵਨ ਮੁੱਖ ਵਾਕ ਜੋ ਸਾਨੂੰ ਬਖਸ਼ਿਸ਼ ਕੀਤਾ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਰਾਗ ਤਨਾਸਰੀ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਅੰਗ 685 ਤੇ 22 ਹੈ ਜਿੱਥੇ ਸਾਨੂੰ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਕੇ ਪਾਵਨ ਮੁੱਖ ਵਾਕ ਦੀ ਵਿਚਾਰ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਬਖਸ਼ਿਸ਼ ਕਰਨ ਉੱਥੇ ਅੱਜ ਬਹੁਤ ਹੀ ਇਤਿਹਾਸਕ ਦਿਹਾੜਾ ਹੈ ਜਿਸ ਦਿਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸਾਰੀ ਸੰਗਤ ਕਿਰਪਾ ਕਰੋ ਗੁਰੂ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਕ ਵਾਰੀ ਸਾਰੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਬੰਦਾ ਸਿੰਘ ਜੀ ਬਹਾਦਰ ਪੁਨਛ ਦੇ ਇਲਾਕੇ ਵਿੱਚ ਅਰਜੌਰੀ ਵਿੱਚ ਰਾਮਦੇਵ ਜੀ ਦੇ ਘਰ ਵਿੱਚ ਇਹਨਾਂ ਦਾ ਜਨਮ ਹੋਇਆ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲੋਂ ਤਕਰੀਬਨ 4 ਸਾਲ ਛੋਟੇ ਸਨ। 1670 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਹੋਇਆ ਔਰ ਮਾਤਾ ਪਿਤਾ ਨੇ ਇਹਨਾਂ ਦਾ ਨਾਮ ਲਛਮਣ ਰੱਖਿਆ। ਰਾਜਪੂਤਾਂ ਦਾ ਪੁੱਤਰ ਸੀ, ਬਚਪਨ ਤੋਂ ਹੀ ਸ਼ਿਕਾਰ ਖੇਡਣ ਲੱਗ ਪਿਆ, ਨਿਸ਼ਾਨੇਬਾਜ਼ੀ ਸਿੱਖੀ, ਸ਼ਿਕਾਰ ਖੇਡਿਆ। ਇੱਕ ਦਿਨ ਹਿਰਨੀ ਦਾ ਸ਼ਿਕਾਰ ਕੀਤਾ, ਮੋਢਿਆਂ 'ਤੇ ਚੁੱਕ ਕੇ ਹਿਰਨੀ ਨੂੰ ਲੈ ਕੇ ਆਇਆ। ਜਦੋਂ ਘਰ ਆਣ ਕੇ ਉਹਦਾ ਪੇਟ ਚਾਕ ਕੀਤਾ, 2 ਬੱਚੇ ਇਹਦੇ ਵਹਿੰਦਿਆਂ ਵਹਿੰਦਿਆਂ ਤੜਫ ਤੜਫ ਕੇ ਮਰ ਗਏ। ਲਛਮਣ ਦਾਸ ਦਾ ਮਨ ਵਿਰਾਗੀ ਹੋ ਗਿਆ। ਇਹ ਫਿਰ ਗ੍ਰਿਸ਼ਤ ਨੂੰ ਛੱਡ ਕੇ ਕਿਸੇ ਗੁਰੂ ਦੀ ਭਾਲ ਵਿੱਚ ਤੁਰਿਆ। ਕਈਆਂ ਦਾ ਇਹ ਚੇਲਾ ਬਣਿਆ, ਕਈਆਂ ਦਾ ਇਹ ਗੁਰੂ ਬਣਿਆ। ਇਹ ਹਿੰਦੁਸਤਾਨ ਵਿੱਚ ਫਿਰਦਾ ਫਿਰਦਾ ਉੱਥੇ ਪਹੁੰਚਿਆ ਜਿੱਥੇ ਅੱਜ ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਹੈ। ਉੱਥੇ ਨਦੀ ਦੇ ਕਿਨਾਰੇ 'ਤੇ ਇਹਨੇ ਆਪਣਾ ਡੇਰਾ ਬਣਾਇਆ। ਕਈ ਕਰਾਮਾਤਾਂ, ਕਈ ਰਿੱਧੀਆਂ ਸਿੱਧੀਆਂ ਯੋਗ ਮਤ ਦੇ ਨਾਲ ਇਹਨੇ ਹਾਸਲ ਕਰ ਲਈਆਂ ਔਰ ਰਿੱਧੀਆਂ ਸਿੱਧੀਆਂ ਅਤੇ ਕਰਾਮਾਤਾਂ ਦੇ ਨਾਲ ਇਹ ਥੋੜ੍ਹਾ ਜਿਹਾ ਹੰਕਾਰੀ ਵੀ ਹੋ ਗਿਆ। ਜਿਹੜਾ ਕੋ ਭਲਾ ਪੁਰਸ਼ ਇਹਦੇ ਆਸ਼ਰਮ 'ਚ ਇਹਦੇ ਡੇਰੇ 'ਚ ਆਉਂਦਾ, ਉਹਨੂੰ ਪਲੰਘ 'ਤੇ ਬਿਠਾ ਲੈਂਦਾ, ਪਿੱਛੋਂ ਰਿੱਧੀਆਂ ਸਿੱਧੀਆਂ ਦੇ ਨਾਲ ਉਹਦਾ ਪਲੰਘ ਪੁੱਠਾ ਕਰ ਦਿੰਦਾ, ਜਦੋਂ ਉਹ ਸਾਧੂ, ਉਹ ਸੰਤ ਮਹਾਂਪੁਰਖ ਹੇਠਾਂ ਹੁੰਦਾ, ਮੰਜਾ ਉੱਪਰ ਹੁੰਦਾ, ਇਹ ਅਤੇ ਇਹਦੇ ਚੇਲੇ ਬੜੇ ਮਜ਼ਾਕ ਕਰਦੇ ਔਰ ਹੱਸਦੇ। ਇੱਕ ਦਿਨ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੁਝ ਸਿੰਘਾਂ ਦੇ ਸਮੇਤ ਇਹਦੇ ਡੇਰੇ ਵਿੱਚ ਚਲੇ ਗਏ। ਦਿਲਾਂ ਦੇ ਜਾਣਨਹਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਸੀ ਇਹ ਮਾਧੋ ਦਾਸ ਬਰਾਗੀ ਮੈਨੂੰ ਜ਼ਰੂਰ ਆਖੇਗਾ ਪਲੰਘ 'ਤੇ ਬੈਠੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂਦਿਆਂ ਸਾਰ ਘੋੜੇ ਤੋਂ ਉੱਤਰ ਕੇ ਇਹਦੇ ਪਲੰਘ 'ਤੇ ਜਾ ਕੇ ਬੈਠ ਗਏ। ਇਹ ਆਪਣੇ ਆਸ਼ਰਮ ਤੋਂ ਥੋੜ੍ਹੀ ਜਿਹੀ ਦੂਰ ਜੰਗਲ ਦੀਆਂ ਝਾੜੀਆਂ ਵਿੱਚ ਆਪਣੇ ਮੰਤਰਾਂ ਦਾ ਜਾਪ ਕਰ ਰਿਹਾ ਸੀ। ਇਹਦੇ ਚੇਲੇ ਦੌੜੇ ਗਏ, ਵਿਰਾਗੀ ਜੀ ਹਨੇਰ ਪੈ ਗਿਆ, ਜ਼ੁਲਮ ਹੋ ਗਿਆ, ਕਹਿਰ ਹੋ ਗਿਆ। ਇੱਕ ਵੇਖਣ ਨੂੰ ਬਾਦਸ਼ਾਹ ਹੈ, ਮੁਖੜੇ ਦਾ ਜਲਾਲ ਉਹਦਾ ਫਕੀਰਾਂ ਵਾਲਾ ਹੈ, ਉਹਦੀ ਨਜ਼ਰ ਨਾਲ ਨਜ਼ਰ ਨਹੀਂ ਮਿਲਾਈ ਜਾਂਦੀ, ਅੱਖ ਭਰ ਕੇ ਉਹਦੇ ਮੁਖੜੇ ਵੱਲ ਦੇਖਿਆ ਨਹੀਂ ਜਾਂਦਾ, ਉਹ ਤੁਹਾਡੇ ਪਲੰਘ 'ਤੇ ਆਣ ਕੇ ਬੈਠ ਗਿਆ ਹੈ, ਸ਼ਸਤਰ ਉਹਨੇ ਸਜਾਏ ਹੋਏ ਹਨ। ਬਾਦਸ਼ਾਹ ਵੀ ਜਾਪਦਾ, ਫਕੀਰ ਵੀ ਜਾਪਦਾ, ਯੋਧਾ ਵੀ ਜਾਪਦਾ। ਮਾਧੋ ਦਾਸ ਬਰਾਗੀ ਆਖਣ ਲੱਗਾ, ਉਹ ਘਾਬਰਦੇ ਕਿਉਂ ਘਬਰਾਉਂਦੇ ਹੋ? ਕੋਈ ਗੱਲ ਨਹੀਂ, ਚਲੋ ਤੁਸੀਂ ਡੇਰੇ ਵਿੱਚ। ਇਹਨੇ ਆਪਣੇ ਮੰਤਰਾਂ ਦਾ, ਕਰਾਮਾਤਾਂ ਦਾ, ਰਿੱਧੀਆਂ ਸਿੱਧੀਆਂ ਦਾ ਜੋ ਇਹਦੇ ਕੋਲ ਸੀ ਆਸਰਾ ਲਿਆ। ਜਦੋਂ ਇਹਨੇ ਵੇਖਿਆ ਵੀ ਪਲੰਘ ਨਹੀਂ ਜਰਕਿਆ, ਫਿਰ ਇਹ ਆਸਤੇ ਆਸਤੇ ਨੀਵੀਂ ਪਾ ਕੇ ਕੋਲ ਆਇਆ। ਮਾਧੋ ਦਾਸ ਨੂੰ ਅੱਜ ਪਤਾ ਲੱਗਾ ਜਿਹੜਾ ਪਲੰਘ 'ਤੇ ਬੈਠਾ ਹੈ ਇਹ ਮੇਰੇ ਨਾਲੋਂ ਕੋ ਡਾਢਾ ਆਣ ਪਿਆ ਹੈ। ਸਾਧ ਸੰਗਤ ਫਿਰ ਇਹਨੇ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਆਖਿਆ,
महाराज आप कौन? गुरु गोबिंद सिंह महाराज ने एदे नेत्रां नाल नेत्र मिला के पूरे वीर रस विच आख्या, मैनू पुछदा मैं कौन? गुरु गोबिंद सिंह जी आखन लगे, तू दस तू कौन? हाथ जोड़ के सिर चुका के कहन लगा, जी मेरा नाम माधोदास बरागी है। गुरु गोबिंद सिंह महाराज आखन लगे, तेरा गुरु कौन है? कहन लगा, जी मेरा गुरु जानकी प्रसाद है। महाराज आखन लगे, तेरा गुरु जानकी प्रसाद हुण कित्थे है? कहन लगा, जी वह मुक्त हो गए। गुरु गोबिंद सिंह जी महाराज बड़े वीर रस विच आखन लगे, माधोदास ना तू मुक्त ना तेरा गुरु मुक्त। कहन लगा, महाराज मेरा गुरु कित्थे है? पर भाई संतोख सिंह ने बड़े विस्थार नाल लिखिया, जिवें हजूर ने आख्या तेरा गुरु कित्थे है, फिर इहनू दर्शन करवाए। साध संगत गुरु गोबिंद सिंह महाराज दे पलंग दे कोल बैठ गया। गुरु गोबिंद सिंह महाराज जी दे चरण पकड़ ले और इहदियां अखां विचों अथरू गला भर के मन भर के वैरागी हो के कहन लगा, महाराज मैनू बख्श लो। गुरु गोबिंद सिंह जी महाराज वीर रस विच आखन लगे, और तू ते राजपूतां दा पुत्तर सां, तू वैरागी किवें बन गया? इन्ने फिर रोंदे होए ने आख्या, महाराज मैं शिकार खेडन गया, महाराज मैं हरनी दा शिकार कीता, जदों मैं उस हिरनी नूं मोढ़ियां ते चुक के घर लै के आया, जदों मैं उहदा पेट चीरिया, महाराज उहदे पेट विचों दो बच्चे निकले जिहड़े अजे जिउंदे सन, महाराज मेरे सामने तड़फ तड़फ के मर गए। रोंदा होया कहन लगा, महाराज वो दो बच्चे मरदे हुए भी अपनी मां वल वेख रहे सन, महाराज वो नक्शा, महाराज वो कौतक मेरिया अखां अगों नहीं जांदा, महाराज इसे कौतक ने मैनू विरागी कर दिता। गुरु गोबिंद सिंह महाराज आखन लगे, एक हिरनी दे दो बच्चे तेरे सामने तड़फ तड़फ के मर गए, मरदे हुए अपनी मां वल वेख रहे सन, तू बर्दाश्त नहीं कर सकया, तू जर नहीं सकया। फिर गुरु गोबिंद सिंह महाराज ने आख्या, वेख पंजाब दी धरती ते की वापरिया है। हजूर गुरु गोबिंद सिंह महाराज ने फिर उन्हू गुरु अर्जन साहब का चेता करवाया, चांदनी चौंक जिवें गुरु तेग बहादुर साहब के सिखां नू शहीद किया गया, गुरु गोबिंद सिंह जी महाराज सच्चे पातशाह ने फिर अपने दो लाल साहबजादा जोरावार ते फतेह सिंह का साका सुनाया। हजूर कहिंदे, माधोदास एक दी छाती ते बाशल बेग बैठ गया, एक दी छाती ते शाशल बेग बैठ गया। हजूर कहिंदे, उन्हां दियां शाहरंगां ते छुरियां फेर दित्तियां गईयां, माधोदास जिवें तू कहिंदा दोवें हिरनी दे बच्चे मरदे होए भी अपनी मां वल तक रहे सन। गुरु गोबिंद सिंह महाराज कहिंदे, जदों दो मासूम लालां दे शाहरंगां ते छुरियां फेरियां, उस वेले दोवें मासूम बच्चे ठंडे बुरज वल अपनी मां गुजर कौर वल वेख रहे सन। बाबा बंदा सिंह बहादुर गुरु गोबिंद सिंह महाराज कहन लगे, जिवें मैनू नूरे माई ने आण के दसिया, जोरावार सिंह ते छेती प्राण ते आ गया, पर फतेह सिंह अद्धी घड़ी तड़फदा रहा, अद्धी घड़ी तड़फ तड़फ के उहदे प्राण निकले। गुरु गोबिंद सिंह महाराज ने जदों छोटे साहबजादियां दा साका सुनाया, बाबा बंदा सिंह बहादुर कहन लगा, महाराज हुण मैनू तुसी अपना बंदा बना लो। महाराज वो जालम अजे धरती ते जिंदा है? गुरु गोबिंद सिंह महाराज आखन लगे, अजे जिंदा है, नाम उहदा वजीर खां है। कहन लगा, महाराज हुण मैनू अपना बंदा बना लो। महाराज कहन लगे, माधोदास मेरा बंदा बन वास्ते खंडे बाटे दा अमृत छकना पैंदा है, महाराज मैनू अमृत छकाओ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਅੰਮ੍ਰਿਤ ਛਕਾ ਕੇ ਉਹਦਾ ਨਾਮ ਬੰਦਾ ਸਿੰਘ ਰੱਖਿਆ ਔਰ ਬਹਾਦਰ ਦਾ ਖਿਤਾਬ ਦਿੱਤਾ। 20 ਸਿੰਘ ਉਹਨੂੰ ਮਹਾਰਾਜ ਨੇ ਨਾਲ ਦਿੱਤੇ, 5 ਤੀਰ ਦਿੱਤੇ ਔਰ ਪੰਜਾਬ ਦੀ ਧਰਤੀ ਤੇ ਤੋਰਨ ਤੋਂ ਪਹਿਲਾਂ ਸਾਰੇ ਪੰਥ ਦਾ ਉੱਥੇ ਇਕੱਠ ਕੀਤਾ। ਜਿਨ੍ਹਾਂ ਦੱਖਣ ਦੀ ਧਰਤੀ ਤੇ ਪੰਥ ਬੈਠਾ ਸੀ, ਸਰਦਾਰ ਚੰਨਣ ਸਿੰਘ ਜੀ ਚਮਨ ਇੱਥੇ 2 ਲੈਣਾ, ਇੱਕ ਵਾਰੀ ਮੈਨੂੰ ਉਹਨਾਂ ਨੇ ਦੱਸੀਆਂ, ਉਹ ਮੈਂ ਯਾਦ ਕਰ ਲਈਆਂ। ਉਹਨਾਂ ਦੇ ਬੋਲਾਂ ਵਿੱਚ ਪ੍ਰੇਮ ਰਸ, ਵਿਰਾਗ, ਸਿਧਾਂਤ, ਗੁਰੂ ਦਾ ਪਿਆਰ ਝਲਕਾਂ ਮਾਰਦਾ ਸੀ। ਫਿਰ 2 ਕੁ ਲੈਣਾ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਮਾਧੋ ਦਾਸ ਬਰਾਗੀ ਤੋਂ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਦੀ ਧਰਤੀ ਨੂੰ ਤੋਰਿਆ ਅਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਹੋਣ ਤੋਂ ਪਹਿਲਾਂ ਮਹਾਰਾਜ ਕਹਿਣ ਲੱਗੇ, ਮਿਹਰ ਵਾਲੇ ਬੋਲਨੇ ਏਦਾਂ ਮਿਹਰ ਵਿੱਚ ਆ ਕੇ, ਮਿਹਰਾਂ ਵਾਲੇ ਬੋਲਨੇ ਏਦਾਂ ਮਿਹਰ ਵਿੱਚ ਆ ਕੇ, ਬੰਦਾ ਅਸਾਂ ਲੱਭੇ ਆ ਵਿਰਾਗੀਆਂ ਚੋ ਸ਼ਾਨ ਕੇ, ਆਲੇ ਮੇਰੇ ਤੀਰ ਤੇ ਕਮਾਣ ਮੇਰੀ ਸਾਂਭ ਲੈ, ਗਲ ਵਿੱਚ ਪਾ ਲੈ ਕਿਰਪਾਨ ਮੇਰੀ ਸਾਂਭ ਲੈ, ਜਾ ਬੰਦਾ ਸਿੰਘਾ ਤੈਨੂੰ ਸਰਹੰਦ ਹੈ ਉਡੀਕ ਦੀ, ਖੂਨ ਨਾਲ ਭਿੱਜੀ ਹੋਈ ਕੰਧ ਹੈ ਉਡੀਕ ਦੀ, ਕੰਧ ਹੈ ਉਡੀਕ ਦੀ, ਬੰਦਾ ਸਿੰਘ ਤੈਨੂੰ ਖੂਨੀ ਦੀਵਾਰ ਉਡੀਕ ਰਹੀ ਹੈ, ਬੰਦਾ ਸਿੰਘ ਤੈਨੂੰ ਫਤਿਹ ਸਿੰਘ ਉਡੀਕ ਰਿਹਾ ਹੈ, ਬੰਦਾ ਸਿੰਘ ਤੈਨੂੰ ਜ਼ੋਰਾਵਾਰ ਸਿੰਘ ਉਡੀਕ ਰਿਹਾ ਹੈ। ਫਿਰ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਰ ਲੱਗਿਆ, ਕਹਿੰਦੇ ਨੇ, ਬੰਦਾ ਸਿੰਘ ਜਦੋਂ ਤੇਰਾ ਆਪਣਾ ਬਲ ਕਾਮਨਾ ਕਰੇ, ਆਪਣੀ ਤਾਕਤ ਕਾਮਨਾ ਕਰੇ, ਆਹ ਜਿਹੜੇ ਤੈਨੂੰ ਸਿੰਘ ਦਿੱਤੇ ਨੇ ਇਹਨਾਂ ਵਿੱਚੋਂ 5 ਕੋਲੋਂ ਅਰਦਾਸ ਕਰਾਈ, ਉਹ ਕਾਰਜ ਰਾਸ ਹੋ ਜਾਏਗਾ। ਜਿਹੜਾ ਮੋਰਚਾ ਫਤਿਹ ਨਾ ਹੁੰਦਾ ਹੋਵੇ, ਇਹਨਾਂ 5 ਕੋਲੋਂ ਅਰਦਾਸ ਕਰਾਈ, ਜੇ ਕਿਤੇ ਰਣ ਮੈਦਾਨ ਫਤਿਹ ਨਾ ਹੁੰਦਾ ਹੋਵੇ, ਕੋਈ ਦੁਸ਼ਮਣ ਨਾ ਕਾਬੂ ਆਉਂਦਾ ਹੋਵੇ, ਹਜ਼ੂਰ ਆਖਣ ਲੱਗੇ ਦੁਸ਼ਮਣ ਦੀ ਫੌਜ ਦਾ ਜ਼ੋਰ ਪੈਂਦਾ ਹੋਵੇ, ਇਹਨਾਂ 5 ਤੀਰਾਂ ਤੋਂ 1 ਤੀਰ ਛੱਡ ਦੇ, ਮੇਰਾ ਰੱਬ ਭਲਾ ਕਰੇਗਾ। ਬਾਬਾ ਬੰਦਾ ਸਿੰਘ ਬਹਾਦਰ ਫਿਰ ਪੰਜਾਬ ਦੀ ਧਰਤੀ ਵੱਲ ਆਏ। ਸਮਾਣਾ, ਸਢੌਰਾ ਜਿੰਨਾ ਸੀ ਇਹ ਇਲਾਕਾ ਫਤਿਹ ਕਰਕੇ, ਉੱਧਰ ਫਿਰ ਮਾਝੇ ਦੇ ਸਿੰਘ ਪਹਾੜੀ ਇਲਾਕੇ ਵਿੱਚੋਂ ਦੀ ਹੁੰਦੇ ਹੋਏ ਬੰਦਾ ਸਿੰਘ ਨੂੰ ਜਾ ਕੇ ਮਿਲੇ। ਮਾਲਵੇ ਵਿੱਚੋਂ ਬਾਬਾ ਬੰਦਾ ਸਿੰਘ, ਬਾਬਾ ਦੀਪ ਸਿੰਘ ਜੀ 400 ਸਿੰਘ ਘੋੜ ਸਵਾਰ ਲੈ ਕੇ ਬੰਦਾ ਸਿੰਘ ਨੂੰ ਜਾ ਕੇ ਮਿਲੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ, ਮਾਲਵੇ ਦੇਸ਼ ਵਿੱਚ ਤਲਵੰਡੀ ਸਾਬੋ ਵਿੱਚ ਭਾਈ ਦੀਪ ਸਿੰਘ ਦੀ ਜ਼ਰੂਰ ਉਡੀਕ ਕਰ ਲਈ, ਸਰਹੰਦ ਫਤਿਹ ਕਰਨ ਤੋਂ ਪਹਿਲਾਂ ਚੱਪੜਚਿੜੀ ਦੇ ਮੈਦਾਨ ਵਿੱਚ ਇਹ ਖਾਲਸਾ ਪੰਥ ਪਹੁੰਚਿਆ। ਉਧਰੋਂ ਵਜ਼ੀਰ ਖਾਂ 20,000 ਫੌਜ ਲੈ ਕੇ ਤਿਆਰ ਬਰ ਤਿਆਰ ਹੋਇਆ। ਵਜ਼ੀਰ ਖਾਂ ਨੇ ਇੱਕ ਚਿੱਠੀ ਲਿਖੀ ਬੰਦਾ ਸਿੰਘ ਬਹਾਦਰ ਨੂੰ। ਵਜ਼ੀਰ ਖਾਂ ਕਹਿਣ ਲੱਗਾ, ਬੰਦਾ ਸਿੰਘ ਸਾਰੇ ਹਿੰਦੁਸਤਾਨ ਨੂੰ ਲੁੱਟ ਲੁੱਟ ਕੇ ਕੀ ਤੇਰਾ ਅਜੇ ਢਿੱਡ ਨਹੀਂ ਭਰਿਆ, ਜਾਂ ਵਾਪਸ ਹੋ ਜਾ, ਕਿਤੇ ਦਹੀਂ ਦੇ ਭੁਲੇਖੇ ਕਪਾਹ ਨਾ ਖਾ ਬਈ। ਯਾਦ ਰੱਖ, ਇੱਕ ਤੋਤਾ ਸੀ, ਉਹਨੇ ਅਨਾਰ ਦੇ ਭੁਲੇਖੇ ਨਾਰੀਅਲ ਨੂੰ ਜਾ ਕੇ ਚੁੰਝ ਮਾਰ ਦਿੱਤੀ, ਨਾਰੀਅਲ ਦੇ ਵਿੱਚ ਉਹਦੀ ਚੁੰਝ ਫਸ ਗਈ, ਲਟਕ ਲਟਕ ਕੇ ਸੁੱਕ ਸੁੱਕ ਕੇ ਮਰ ਗਿਆ। ਬੰਦਾ ਸਿੰਘ, ਮੈਨੂੰ ਪਤਾ ਲੱਗਾ ਤੂੰ ਫਕੀਰ ਹੈ, ਫਕੀਰਾਂ ਨੂੰ ਬਾਦਸ਼ਾਹਾਂ ਨਾਲ ਆਡੇ ਨਹੀਂ ਲੈਣੇ ਚਾਹੀਦੇ, ਜਾਂ ਮੈਂ ਤੈਨੂੰ ਫਕੀਰ ਜਾਣ ਕੇ ਮਾਫ ਕੀਤਾ, ਜਾਂ ਵਾਪਸ ਹੋ ਜਾ। ਬੰਦਾ ਸਿੰਘ ਬਹਾਦਰ ਨੇ ਆਖਿਆ, ਬਾਬਾ ਫਤਿਹ ਸਿੰਘ, ਲਿਆ ਇੱਕ ਕਾਗਜ਼, ਲਿਆ ਇੱਕ ਕਲਮ, ਲਿਆ ਇੱਕ ਸਿਆਹੀ ਦੀ ਦਵਾਤ, ਇਸ ਜ਼ਾਲਮ ਵਜ਼ੀਰ ਖਾਨਵੇ ਦੀ ਚਿੱਠੀ ਦਾ ਜਵਾਬ ਦੇਈਏ। ਬਾਬਾ ਬੰਦਾ ਸਿੰਘ ਬਹਾਦਰ ਨੇ ਲਿਖਿਆ, ਵਜ਼ੀਰ ਖਾਂ, ਮੈਂ ਦੱਖਣ ਦੀ ਧਰਤੀ ਤੋਂ ਮਾਇਆ ਵਾਸਤੇ ਇੱਧਰ ਨਹੀਂ ਆਇਆ, ਤਿੰਨਾਂ ਲੋਕਾਂ ਦੀ ਮਾਇਆ ਮੈਂ ਭੋਗ ਲਈ ਹੈ, ਜਿਸ ਕੰਮ ਵਾਸਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਰਦ ਅਗੰਬੜੇ ਬਾਪੂ ਕਲਗੀਆਂ ਵਾਲੇ ਨੇ ਭੇਜਿਆ, ਜ਼ਾਦ ਰੱਖ, ਉਹ ਕੰਮ ਕਰਨ ਤੋਂ ਬਿਨਾਂ ਵਾਪਸ ਨਹੀਂ ਜਾਵਾਂਗਾ। ਵਜ਼ੀਰ ਖਾਂ, ਤੇਰਾ ਹਜ਼ਰਤ ਮੁਹੰਮਦ ਕਹਿੰਦਾ ਸੱਤ ਪਤਾਲ ਨੇ, ਸੱਤ ਆਕਾਸ਼ ਨੇ। ਵਜ਼ੀਰ ਖਾਂ, ਤੈਨੂੰ ਮੈਂ ਨਹੀਂ ਮਾਰਨਾ, ਵਜ਼ੀਰ ਖਾਂ ਤੇਰੇ ਪਾਪ ਤੈਨੂੰ ਮਾਰਨਗੇ, ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਮਹਾਰਾਜ ਕਹਿੰਦੇ ਨੇ ਵਜ਼ੀਰ ਖਾਂ, ਤੇਰਾ ਮੁਹੰਮਦ ਕਹਿੰਦਾ ਸੱਤ ਪਤਾਲ ਤੇ ਸੱਤ ਆਕਾਸ਼ ਨੇ, ਮੈਂ ਨਹੀਂ ਕਹਿੰਦਾ, ਤੇਰਾ ਮੁਹੰਮਦ ਕਹਿੰਦਾ ਸੱਤ ਪਤਾਲ ਤੇ ਸੱਤ ਆਕਾਸ਼ ਨੇ। ਬੰਦਾ ਸਿੰਘ ਬਹਾਦਰ ਨੇ ਲਿਖਿਆ, ਵਜ਼ੀਰ ਖਾਂ, ਜੇ ਤੂੰ ਸੱਤਵੇਂ ਪਤਾਲ ਵਿੱਚ ਵੀ ਧੱਸ ਜਾਏਗਾ, ਮੈਂ ਤੈਨੂੰ ਉੱਥੋਂ ਵੀ ਕੱਢ ਕੇ ਲੈ ਆਵਾਂਗਾ, ਜਿਉਂਦਾ ਨਹੀਂ ਛੱਡਾਂ। ਯਾਦ ਰੱਖ, ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂਗਾ। ਜਿਵੇਂ ਫਿਰ ਇਹਨੇ ਸ਼ਰਤਾਂ ਰੱਖੀਆਂ ਸੀ ਸਰਹੰਦ ਦੀ ਕਚਹਿਰੀ ਵਿੱਚ, ਕਦੇ ਬੱਚਿਆਂ ਨੂੰ ਕਹਿੰਦਾ ਸਲਾਮ ਕਬੂਲ ਕਰ ਲਓ, ਕਦੇ ਕੁਝ ਕਹਿੰਦਾ। ਬੰਦਾ ਸਿੰਘ ਕਹਿੰਦਾ, ਵਜ਼ੀਰ ਖਾਂ, ਤੇਰੇ ਸਾਹਮਣੇ ਦੋ ਰਸਤੇ ਹਨ, ਜਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਾ ਕੇ ਸਿੰਘ ਸੱਜ ਜਾ, ਤੇ ਜਾਂ ਫਿਰ ਲੜਨ ਮਰਨ ਵਾਸਤੇ ਮਰਦਾਂ ਵਾਂਗ ਮੈਦਾਨ ਵਿੱਚ ਆ ਜਾ, ਹੋਰ ਕੋਈ ਤੀਸਰਾ ਰਸਤਾ ਤੇਰੇ ਕੋਲ ਨਹੀਂ। ਸਾਸੰਗ ਘਮਸਾਨ ਦਾ ਜੰਗ ਹੋਇਆ, ਵਜ਼ੀਰ ਖਾਂ ਤੀਰ ਦੇ ਨਾਲ ਡਿੱਗ ਪਿਆ। ਉਹਨੂੰ ਬੰਦਾ ਸਿੰਘ ਨੇ ਆਖਿਆ, ਇਹਨੂੰ ਬਚਾ ਕੇ ਇੱਕ ਵਾਰੀ ਸਰਹੰਦ ਖੜਨਾ ਚਾਹੀਦਾ। ਸਰਹੰਦ ਨੂੰ ਉਜਾੜਿਆ, ਬੰਦਾ ਸਿੰਘ ਜੀ ਆਖਣ ਲੱਗੇ ਇਹਦੇ ਸਾਹਮਣੇ ਇਹਦੀ ਕਚਹਿਰੀ ਢਾਵਾਂਗੇ, ਇਹਦੀ ਸਰਹੰਦ ਉਜਾੜਾਂਗੇ, ਇਹਦੇ ਸਾਹਮਣੇ ਉੱਥੇ ਖਾਲਸੇ ਦਾ ਨਿਸ਼ਾਨ ਸਾਹਿਬ ਚਲਾਵਾਂਗੇ ਪੰਥ ਦਾ। ਸਰਹੰਦ ਨੂੰ ਫਤਿਹ ਕੀਤਾ, ਫਿਰ ਆਨੰਦਪੁਰ ਸਾਹਿਬ 3 ਮਹੀਨੇ ਖਾਲਸਾ ਪੰਥ ਰਿਹਾ, ਔਰ ਬਾਬਾ ਦੀਪ ਸਿੰਘ ਜੀ 3 ਮਹੀਨੇ ਉੱਥੇ ਕਥਾ ਕਰਦੇ ਰਹੇ ਸ਼੍ਰੀ ਆਨੰਦਪੁਰ ਸਾਹਿਬ, ਜਿੱਥੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹਨ। ਉਸ ਤੋਂ ਬਾਅਦ ਦੁਆਬਾ ਫਤਿਹ ਕੀਤਾ, ਮਾਝਾ ਫਤਿਹ ਕੀਤਾ, ਲਾਹੌਰ ਦਾ ਇਲਾਕਾ ਫਤਿਹ ਕੀਤਾ, ਹਿਮਾਚਲ ਦੀਆਂ ਪਹਾੜੀਆਂ ਫਤਿਹ ਕੀਤੀਆਂ। ਇਸ ਤਰ੍ਹਾਂ ਯੁੱਧ ਲੜਦਿਆਂ ਲੜਦਿਆਂ ਗੁਰਦਾਸ ਨੰਗਲ ਦੀ ਗੜੀ ਵਿੱਚ 1716 ਵਿੱਚ 1715 ਨੂੰ ਦਸੰਬਰ ਦੇ ਮਹੀਨੇ ਵਿੱਚ ਸਾਧ ਸੰਗਤ ਫਿਰ ਘੇਰਾ ਪੈ ਗਿਆ ਵਾਹਿਗੁਰੂ। ਤਕਰੀਬਨ 1715 'ਚ ਘੇਰਾ ਪਿਆ, 8 ਮਹੀਨੇ ਫਿਰ ਗੁਰਦਾਸ ਨੰਗਲ ਦੀ ਗੜੀ ਨੂੰ ਘੇਰਾ ਪਿਆ ਰਿਹਾ, ਔਰ ਬਾਹਰ ਦੀ ਚੀਜ਼ ਅੰਦਰ ਨਹੀਂ ਜਾਂਦੀ, ਅੰਦਰ ਦੀ ਚੀਜ਼ ਬਾਹਰ ਨਹੀਂ ਜਾਂਦੀ। ਇਤਿਹਾਸ ਕਹਿੰਦਾ ਵੀ 8 ਮਹੀਨਿਆਂ ਵਿੱਚ ਬੜੇ ਬੜੇ ਬਹਾਦਰ ਭੁੱਖ ਦੇ ਦੁੱਖੋ ਪ੍ਰਾਣ ਤਿਆਗ ਗਏ, ਦਰਖਤਾਂ ਦੇ ਪੱਤੇ ਧੂ ਕੇ ਖਾ ਲਏ, ਦਰਖਤਾਂ ਦੇ ਛਿਲਣਾ ਉਬਾਲ ਕੇ ਖਾ ਲਈਆਂ, ਪਰ ਫੈਸਲਾ ਕੋਈ ਨਾ ਹੋਇਆ। ਜੇ ਕੋ ਪੰਛੀ ਉੱਡ ਕੇ ਜਾਂਦਾ ਸੀ ਗੜੀ ਵੱਲੋਂ, ਮੁਗਲ ਜਿਹੜੇ ਫੌਜੀ ਸਨ ਉਹ ਪੰਛੀ ਨੂੰ ਵੀ ਤੀਰ ਮਾਰ ਕੇ ਡੇਗ ਲੈਂਦੇ ਸਨ, ਸਿੰਘ ਆਪਣੀ ਖੁਰਾਕ ਨਾ ਬਣਾ ਲੈਣ। ਸਭ ਤੋਂ ਵੱਡੀ ਦੁੱਖਦਾਈ ਗੱਲ ਇਹ ਹੋਈ, ਗੁਰਦਾਸ ਨੰਗਲ ਉਧਰੋਂ ਅੱਤ ਦੀ ਬਿਪਤਾ, ਅੰਦਰ ਗਿਣਤੀ ਦੇ ਸਿੰਘ, ਬਾਹਰ ਲੱਖਾਂ ਦੀ ਗਿਣਤੀ ਵਿੱਚ ਫੌਜ, ਪਰ ਖਾਲਸਾ ਪੰਥ ਗੁਰਦਾਸ ਨੰਗਲ ਦੀ ਗੜੀ 'ਚ 2 ਧੜਿਆਂ 'ਚ ਵੰਡਿਆ ਗਿਆ। ਇੱਕ ਪਾਸੇ ਬੰਦਾ ਸਿੰਘ ਬਹਾਦਰ, ਦੂਸਰੇ ਪਾਸੇ ਬਾਬਾ ਬਨੋਦ ਸਿੰਘ। ਬਾਬਾ ਬਨੋਦ ਸਿੰਘ ਜੀ ਹੋਰੀ ਆਖਣ ਲੱਗੇ ਗੜੀ ਛੱਡ ਦੇਣੀ ਚਾਹੀਦੀ, ਬੰਦਾ ਸਿੰਘ ਹੋਰੀ ਆਖਣ ਲੱਗੇ ਨਹੀਂ ਛੱਡਣੀ ਚਾਹੀਦੀ। ਚਲੋ ਖੈਰ, ਤਲਵਾਰਾਂ ਆਪੋ 'ਚ ਕੱਢ ਲਈਆਂ, ਆਪੋ 'ਚ ਲੜਨ ਮਰਨ ਤੱਕ ਆ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਬਨੋਦ ਸਿੰਘ, ਤੇਰਾ ਪੁੱਤਰ ਕਾਹਨ ਸਿੰਘ, ਜੋ ਕਾਹਨ ਸਿੰਘ ਫੈਸਲਾ ਕਰੇਗਾ ਉਹ ਮੈਨੂੰ ਵੀ ਮਨਜ਼ੂਰ ਹੋਏਗਾ, ਉਹ ਤੈਨੂੰ ਵੀ ਮਨਜ਼ੂਰ ਹੋਣਾ ਚਾਹੀਦਾ। ਮੈਂ ਕਹਿੰਦਾ ਖਾਲਸਾ ਪੰਥ, ਤੇਰਾ ਇੰਨਾ ਕਿਰਦਾਰ ਉੱਚਾ ਸੀ, ਜਿਹੜਾ ਬਾਬਾ ਬਨੋਦ ਸਿੰਘ ਬੰਦਾ ਸਿੰਘ ਬਹਾਦਰ ਦੇ ਨਾਲ ਤਲਵਾਰ ਕੱਢ ਕੇ ਲੜਨ ਮਾਰਨ ਵਾਸਤੇ ਤਿਆਰ ਹੋਇਆ, ਔਰ ਉਸੇ ਬੰਦਾ ਸਿੰਘ ਬਹਾਦਰ ਨੇ ਬਾਬੇ ਬਨੋਦ ਸਿੰਘ ਨੂੰ ਆਖਿਆ ਤੇਰਾ ਪੁੱਤਰ ਕਾਹਨ ਸਿੰਘ ਫੈਸਲਾ ਕਰੇਗਾ, ਔਰ ਬਾਬਾ ਕਾਹਨ ਸਿੰਘ, ਸਾਧ ਸੰਗਤ ਇਹ ਵਿਸ਼ਵਾਸ ਅੱਜ ਬਣਾਉਣ ਦੀ ਲੋੜ ਹੈ, ਬਾਬਾ ਕਾਹਨ ਸਿੰਘ ਨੇ ਜੋ ਫੈਸਲਾ ਕੀਤਾ ਇਤਿਹਾਸ ਹੈਰਾਨ ਹੋ ਗਿਆ। ਬਾਬਾ ਕਾਹਨ ਸਿੰਘ ਬਨੋਦ ਸਿੰਘ ਦਾ ਪੁੱਤਰ ਕਹਿਣ ਲੱਗਾ, ਅਸੀਂ 5 ਸਿੰਘਾਂ ਨੇ ਫੈਸਲਾ ਕੀਤਾ, ਜਿਹੜਾ ਗੜੀ ਨੂੰ ਛੱਡ ਕੇ ਜਾਣਾ ਚਾਹੁੰਦਾ ਉਹ ਛੱਡ ਕੇ ਚਲਾ ਜਾਏ, ਜਿਹੜਾ ਗੜੀ ਵਿੱਚ ਰਹਿਣਾ ਚਾਹੁੰਦਾ ਗੜੀ ਵਿੱਚ ਰਹਿ ਜਾਏ। ਬਾਬਾ ਬਨੋਦ ਸਿੰਘ ਆਪਣੇ ਸਾਥੀਆਂ ਸਮੇਤ ਗੜੀ ਨੂੰ ਛੱਡ ਕੇ ਚਲਾ ਗਿਆ। इतिहास कहिंदा भी जे किते खालसा पंथ दे दो तड़े ना बनदे गुरदास नंगल दी गड़ी विच अज खालसा पंथ दा इतिहास कोई होर हुंदा है और इन्ना जुल्मना हुंदा है। खालसा जी दुश्मन अजे तक साडा कोई नुकसान नहीं कर सकिया, जदों साडा नुकसान होया उदों नुकसान होया जदों खालसा पंथ दे अपने धड़े आपोज लड़ लग पए। वेखो बाबा बनोज सिंह जी चले गए पर बाबा कान सिंह बंदा सिंह बहादुर दे नाल रहा और दिल्ली विच जाके शहादत प्राप्त की। साध संगत फिर कुरान दियां कसमां खादियां, बंदा सिंह तू गढ़ी छड़ के चला जा, एक जगीर दिती जाएगी आजादी ना अपने दिन कट्टी। उन्हां दे कसमां ते इतबार करके गुरदास नंगल की गढ़ी का दरवाजा खोल दिता गया। पर योध्यां दा सूरमियां दा इन्ना भै सी भी अजे भी कोई दरवाजा खोलन दे बावजूद भी मुगल अंदर नहीं सी आ रहा। बंदा सिंह ने आख्या बहादुर खालसे की धांक इन्नी है, खालसे का रोब इन्ना, ये अंदर नहीं आउणगे, सानू हुण आप बाहर जाना पैना। बंदा सिंह बहादुर अपने साथी समेत गढ़ी के दरवाजे तो बाहर आया। 300 सिंह बड़ा नडाल हो चुका सी, उन्हां दे लत्तां बाहां बन के सुट दिता गया। मुगल तुरान उन्हां तुरानियां ने भी टुकड़े किए। इन्हां नूं फिर तकरीबन 240 सिंह सी, इन्हां नूं लाहौर विच लजाया गया। गिनती बड़ी थोड़ी सी, जिथे सिख लब्भा उन्हूं कतल कर दिता गया। फिर इन्हां दा वेखो जलूस शब्द माड़ा नहीं सी, आपां गलत वरतों की, इतिहास ने आख्या अनोखा जलूस। फिर इन्हां नूं मरजीवड़िया नूं बहादुरां नूं दिल्ली विच लै के गए। अगले पासे एक हाथी है, हाथी ते पिंजरा है, पिंजरे विच कौम दा बादशाह बंदा सिंह बहादुर बैठा होया। उहदे कोल दो सिपाही हन जिन्हां ने पिंजरे दे नाल अपने आप नूं बद्धा होया। उहनां तों बाद 700 गड्डा शहीद सिंघां दे सिरां दा, उस तों बाद 740 सिंघ जिहड़े लत्तां बाहां जूड़ के गड्डियां ते सुटे हुए सन, 2000 सिर नेजियां ते टंग के मुगल सिपाही लैण विच चल रहे सन। सब तो पिछे बिल्ली मार के टंगी सी। जे कोई पुछदा ये पिछे बिल्ली मार के क्यों टंगी है, ते मुगल सिपाही जवाब दिता हुण इन्हां सिंघां दे घर विच बिल्ली तक भी जिंदी नहीं छड़ी। कई साडे गभरू कहिंदे ने जी केस कटाया तुहानू की फर्क पैंदा है, नौजवानों मरिया कौम नूं कोई फर्क नहीं पैंदा, खालसा चढ़दी कला च रहिंदा है। कौम दे कुछ असूल हुंदे हन, जदों ओह असूल टुट जांदे ने कौमां नूं फर्क पै जांदा। साध संगत भाई तारू सिंह दा खोपड़ लाया गया, केस नहीं कटाए, पंथ बड़े माण नाल उहनां नूं याद करदा है। पर फर्क उदों पैंदा है जदों गज गज लंबे केस नौजवान गभरू नाई दी दुकान ते सुट आउंदा, उदों साडी कौम नूं फर्क पैंदा जदों असूल टुटदे ने। इतिहास कहिंदा सिख खोपड़ लवा लैंदा सी पर केस नहीं सी कटाउंदा। चलो खैर, जिहड़ा 700 सिंघ सी उहनां नूं दिल्ली विच जा के हर रोज़ 100 सिंघ नूं शहीद किया जांदा और हर एक नूं पुछया जांदा इस्लाम कबूल है कि मौत कबूल है। हर एक सिंघ कहिंदा मैनूं मौत कबूल है। हर रोज़ 100 सिंघ नूं शहीद किया जांदा और 7 दिनां विच अफरीन उन्हां बहादुरां दे एक ने भी इस्लाम कबूल वालों नहीं आखिया। फिर उस तो बाद जिहड़ा अज वाला दिन है, साध संगत जिहड़े 40 जरनैल सिंह बंदा सिंह दे उन्हां दे सिर वढ के बंदा सिंह दे सामने दरख्तां दे नाल टकराए गए, जिथे कुतुब दी मीनार बख्तियार काकी दी दरगाह बंदा सिंह बहादुर नूं बिठाया गया। सामने फिर जिहड़ा जथेदार बाज सिंह सी बाबा बाज सिंह, उहनूं बाबा फतेह सिंह नूं पहलां बिठाया गया। ते फरकशेर बादशाह आखण लगा बंदा सिंह आ जिहड़ा तेरा जरनैल बाबा बाज सिंह है जिन्हूं तू सरहंद दा नवाब थापिया सी, सानू पता लगा तू कहिंदा हुंदा सां ये बाबा बाज सिंह बाज वांग झपटा मारदा, हुण इहनूं कह बाज सिंह नूं बाज वांग झपट मारे। बंदा सिंह हस के आखण लगा फरकशेर बादशाह तुसां इहनूं हथ कड़ियां लाइया ने, तुसीं इहनूं पैरां विच बेड़ियां पाइया ने, इहदियां बेड़ियां खोल के देखो, इहदियां हथ कड़ियां ला के देखो, फिर वेखियो ये गुरु गोबिंद सिंह का बाज किदां झपट मारदा। फरक्शियर ने आख्या भी इहदियां हथ कड़ियां ते ना खोलो पर इहदियां बेड़ियां ला दिओ। इतिहास कहिंदा बेड़ियां लाउण दी देर होई बाबा बाज सिंह बाज वांग झपट मार के हथ कड़ियां नाल फरक्शियर दे तीन बहादुरां नूं मार दिता, तीन जरनैलां नूं उत्थे मार दिता मौकिआं ते। फिर हथ कड़ियां ते बेड़ियां ला दित्तियां गईआं। पिछों बंदा सिंह बहादुर दी वारी आई, उहदे चार सालां दे पुत्तर नूं उहदी गोदी विच पाया गया। जलाद नूं फरक्शियर कहिंदा इहनूं छुरा फड़ा बंदा सिंह बहादुर नूं। जलाद कहिंदा आ फड़ छुरा, मार अपने पुत्तर दे पेट विच, मार अपने पुत्तर दी छाती विच। बंदा सिंह आखण लगा फरक्शियर ये ते मेरा पुत्तर है, जे तेरा पुत्र भी मेरी गोदी विच पिया हुंदा मैं ते उहनूं भी छुरा नहीं सी मारना। खालसे दे कुछ असूल हन। फरक्शियर ने आख्या फिर इहनूं छुरा मार के मार दिता जाए। जलाद ने फिर बंदा सिंह बहादुर दी गोदी विच फिर छुरा मारिया। चार सालां दा पुत्र अजय सिंह जिहड़ा तीन महीनों बाद बापू नूं मिलिया सी, बंदा सिंह बहादुर दे गले गलवकड़ी पा के बंबा बंदा सिंह बहादुर दा मुख चुम रिहा सी। बंदा सिंह बहादुर दी गोदी विच पा के जलाद ने छुरा मारिया, छुरे नूं घुमाया और उहदे तड़फदे हुए दिल नूं बाहर कढ के बंदा सिंह बहादुर दे मुख विच पाया गया। बंदा सिंह हसिया, फरक्शियर आखण लगा दिमागी संतुलन गवा बैठा है। जदों अत दी विपता पै जे बंदे दा दिमागी संतुलन कायम नहीं रहिंदा। बंदा सिंह तूं हसिया क्यों? बंदा सिंह आखण लगा साडे पंजाब दी रवायत है जदों कोई गभरू व्याहुण वास्ते जाए उहदे मूंह विच मिठा पाया जांदा। फिर उह व्याहुण वास्ते जांदा, मैं चलिया मौत नूं व्याहुण वास्ते, मैं चलिया आजादी नूं व्याहुण वास्ते। दुनिया के इतिहास च पहली बारी होया को व्याहुण वास्ते जाए ते उहदे पुत दे दिलना उहदा मूंह मिठा कराया जाए। मैं हसया इस करके, खालसा जरूर एक दिन आजाद होएगा, खालसा जरूर आजाद होएगा। साध संगत उस तो बाद बाबा बंदा सिंह बहादुर की सज्जी अख कढ़ी गई, उस तो बाद उहदा खब्बा पैर वड्या गया, फिर उहदे दोवें गुट वड्डे गए और जंबूरां दे नाल उहदा पिनियां दा पट्टां दा मास तोड़िया गया। आखीर ते अफरीन उस बहादुर दे जिन्ने मुख तो हाए दे किते रहा, किते सी भी नहीं कीती, किते मत्थे ते वट नहीं पाया। बंदा सिंह बहादुर दी शहादत प्राप्त कर गए और बाबा दीप सिंह दे कोल तलवंडी साहिबो दो सिख दिल्ली दे आए। बाबा दीप सिंह जी बंदा सिंह शहीद हो गए ने और 400 सिंह हर वेले कोड़ रखते सी बाबा दीप सिंह। फिर बाबा दीप सिंह ने पंथ का कट्ठ किया मालवे के सिखां दा और हंडपड़ साहब करवाया। भोग तो बाद अंतम अरदास तो बाद बाबा दीप सिंह ने फिर अरदास साहब की, गुरु गोबिंद सिंह महाराज नूं आजाद करके बाबा दीप सिंह आखन लगे खालसा जी बंदा सिंह बहादुर शहादत प्राप्त कर गए, किदां उन्हां दे पुत्तर नूं शहीद किया गया, किदां उन्हां दे पुत्तर दा चार सालों के पुत्र का दिल मूंह च पाया गया, किदां उस बहादुर नूं को के एक एक अंग कट के शहीद किया गया। जिस दृढ़ता दे नाल बंदा सिंह ने शहादत प्राप्त की है, खालसा पंथ का माण, खालसा पंथ का सिर उच्चा होया, खालसा पंथ बंदा सिंह का सदा ऋणी रहेगा। और साढ़े अंदर भी शहादत का चौ पैदा किया बंदा सिंह ने और बाबा दीप सिंह ने फिर आप अरदास की गुरु गोबिंद सिंह के चरणों में बाबा बंदा सिंह बहादुर होर। अज बड़ा इतिहासक गौरमय दिहाड़ा, अज पावन मुख वाग जो सानू बख्शिश किया और भाई साहब जी रसना तो सरवण करिए जी।
सतनाम श्री वाहे गुरु साहेब जी, तनासरी महला पहला, कार दूजा अष्टपदिया।
तनासरी राग है गुरु नानक साहब जी का शब्द है, दूजे कार विच गाउण दा संकेत है, अठ पदियां दा शब्द है जी।
एक ओंकार सत गुर प्रसाद।
वो परमेश्वर एक है, ਸਤਿਗੁਰੂ ਜੀ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ।
ਗੁਰ ਸਾਗਰ ਰਤਨੀ ਭਰਪੂਰੇ,
ਹਜ਼ੂਰ ਕਹਿੰਦੇ ਨੇ ਗੁਰੂ ਇੱਕ ਸਾਗਰ ਹੈ। ਬੜੇ ਧਿਆਨ ਨਾਲ ਸੁਣਨਾ, ਗੁਰੂ ਇੱਕ ਸਾਗਰ ਹੈ ਜਿਹੜਾ ਰਤਨਾਂ ਦੇ ਨਾਲ ਭਰਿਆ ਹੋਇਆ ਹੈ। ਭੱਟ ਜੀ ਕਹਿੰਦੇ ਨੇ ਗਾਵੂ ਗੁਣ ਪਰਮ ਗੁਰੂ ਸੁਖ ਸਾਗਰ, ਗੁਰੂ ਨਾਨਕ ਦੇਵ ਜੀ ਸੁੱਖਾਂ ਦੇ ਸਾਗਰ ਹਨ। ਦੁਰਤ ਨਿਵਾਰਨ ਸ਼ਬਦ ਸਰੇ, ਦੁੱਖਾਂ ਦੇ ਦੂਰ ਕਰਨ ਵਾਲੇ ਹਨ, ਪਾਪਾਂ ਦਾ ਨਾਸ਼ ਕਰਨ ਵਾਲੇ ਤੇ ਸ਼ਬਦ ਦੇ ਸਾਗਰ ਹਨ। ਹਜ਼ੂਰ ਕਹਿੰਦੇ ਨੇ ਗੁਰੂ ਸਾਗਰ ਹੈ, ਰਤਨਾਂ ਦੇ ਨਾਲ ਭਰਿਆ ਹੋਇਆ ਹੈ।
ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ,
ਜਿਹੜੇ ਪ੍ਰਭੂ ਦੇ ਸੰਤ ਲੋਕ ਹਨ ਉਹ ਇਸ ਗੁਰੂ ਸਰੋਵਰ ਵਿੱਚੋਂ ਸ਼ਬਦ ਦੇ ਰਤਨ ਚੁਗਦੇ ਹਨ। ਜਿਸ ਤਰ੍ਹਾਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਦੂਰ ਨਹੀਂ ਜਾਂਦਾ, ਇਸੇ ਤਰ੍ਹਾਂ ਪ੍ਰਭੂ ਦੇ ਪਿਆਰੇ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਨੂੰ ਛੱਡ ਕੇ ਕਿਤੇ ਦੂਰ ਨਹੀਂ ਜਾਂਦੇ।
ਹਰ ਰਸ ਚੋਗ ਚੁਗਹੇ ਪ੍ਰਭ ਭਾਵੈ,
ਪ੍ਰਭੂ ਦੇ ਪਿਆਰੇ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਨੇ, ਪਰਮੇਸ਼ਰ ਦੇ ਨਾਮ ਦਾ ਰਸ ਚੁਗਦੇ ਰਹਿੰਦੇ ਨੇ, ਇਸ ਕਰਕੇ ਮੇਰੇ ਪ੍ਰਭੂ ਨੂੰ ਪਾ ਜਾਂਦੇ ਨੇ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ,
ਜਿਹੜੇ ਸੰਤ ਲੋਕ ਜਿਹੜੇ ਮੇਰੇ ਪ੍ਰਭੂ ਦੇ ਪਿਆਰੇ ਗੁਰੂ ਸਰੋਵਰ ਵਿੱਚ ਟਿਕੇ ਰਹਿੰਦੇ ਹਨ ਹੰਸ ਬਣ ਕੇ, ਜਿਸ ਤਰ੍ਹਾਂ ਹੰਸ ਮਾਨ ਸਰੋਵਰ ਦੇ ਵਿੱਚ ਟਿਕਿਆ ਰਹਿੰਦਾ ਕਿਨਾਰਾ ਨਹੀਂ ਛੱਡਦਾ, ਇਸੇ ਤਰ੍ਹਾਂ ਜਿਹੜਾ ਗੁਰੂ ਸਾਗਰ ਸਿੱਖ ਹੰਸ ਬਣ ਕੇ ਗੁਰੂ ਸਾਗਰ ਵਿੱਚ ਲੀਨ ਰਹਿੰਦਾ ਉਹ ਆਪਣੇ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ ਹੈ।
ਕਿਆ ਬਗ ਬਪੜਾ ਛਪੜੀ ਨਾਏ,
ਸਾਧ ਸੰਗਤ ਖਿਮਾ ਕਰਨੀ ਇੱਥੇ ਮਨਮੁਖ ਦੀ ਗੱਲ ਕੀਤੀ, ਜਿਹੜਾ ਗੁਰੂ ਨੂੰ ਛੱਡ ਕੇ ਕਿਤੇ ਹੋਰ ਤੁਰ ਜਾਂਦਾ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਬਗਲਾ ਹੈ ਇਹ ਸਰੋਵਰ ਨੂੰ ਛੱਡ ਕੇ ਕਿੱਥੇ ਜਾਏਗਾ? ਛਪੜੀਆਂ ਵਿੱਚ। ਜਦੋਂ ਬਗਲਾ ਛਪੜੀਆਂ ਵਿੱਚ ਨਹਾਏਗਾ ਤੇ ਇਹਨੂੰ ਕੀ ਮਿਲੇਗਾ?
ਕੀਚੜ ਡੂਬੈ ਮੈਲ ਨਾ ਜਾਏ,
ਇਹ ਜਦੋਂ ਬਗਲਾ ਸਰੋਵਰ ਨੂੰ ਛੱਡ ਕੇ ਛਪੜੀਆਂ ਵਿੱਚ ਜਾਂਦਾ, ਚਿੱਕੜ ਵਿੱਚ ਡੁੱਬ ਜਾਂਦਾ, ਚਿੱਕੜ ਦੇ ਨਾਲ ਲਿਬੜ ਜਾਂਦਾ, ਇਹਦੀ ਮੈਲ ਕਦੇ ਨਹੀਂ ਉਤਰਦੀ। ਇਹ ਗੁਰੂ ਨਾਨਕ ਸਾਹਿਬ ਦੇ ਸਿੱਖੋ, ਗੁਰੂ ਨਾਨਕ ਸਾਹਿਬ ਜੀ ਕਹਿਣਾ ਚਾਹੁੰਦੇ ਨੇ ਜਿਹੜਾ ਗੁਰੂ ਸਾਗਰ ਨੂੰ ਛੱਡ ਕੇ ਜਿਹੜਾ ਸਿੱਖ ਦੇਵੀ ਦੇਵਤਿਆਂ ਕਬਰਿਆਂ ਦਾ ਜਾਏਗਾ ਉਹਦਾ ਹਾਲ ਉਸ ਬਗਲੇ ਵਰਗਾ ਹੋਏਗਾ ਜਿਹੜਾ ਸਰੋਵਰ ਨੂੰ ਛੱਡ ਕੇ ਛੱਪੜੀਆਂ 'ਚ ਚਲਾ ਗਿਆ। ਉਹ ਚਿੱਕੜ ਤੋਂ ਬਗੈਰ ਉਹਨੂੰ ਕੱਖ ਪ੍ਰਾਪਤ ਨਹੀਂ ਹੁੰਦਾ। ਇਹੀ ਹਾਲ ਉਹਦਾ ਹੋਏਗਾ ਜਿਹੜਾ ਗੁਰੂ ਨਾਨਕ ਦੇ ਘਰ ਨੂੰ ਛੱਡ ਕੇ ਕਿਤੇ ਹੋਰ ਜਾਵੇਗਾ।
ਰਹਾਉ ਰੱਖ ਰੱਖ ਚਰਨ ਧਰੇ ਵਿਚਾਰੀ,
ਜਿਹੜੇ ਪ੍ਰਭੂ ਦੇ ਪਿਆਰੇ ਹਨ ਉਹ ਜ਼ਿੰਦਗੀ ਵਿੱਚ ਸਫ਼ਰ ਕਰਦੇ ਕਰਦੇ ਇੱਕ ਇੱਕ ਪੈਰ ਸੋਚ ਸੋਚ ਕੇ ਧਰਦੇ ਹਨ, ਆਪਣੇ ਜੀਵਨ ਸਫ਼ਰ ਨੂੰ ਬੜੇ ਧਿਆਨ ਨਾਲ ਬਤੀਤ ਕਰਦੇ ਨੇ।
ਦੁਬੇ ਦਾ ਛੋੜ ਭਏ ਨਿਰੰਕਾਰੀ,
ਉਹ ਦੁਬਦਾ ਛੱਡ ਦਿੰਦੇ ਹਨ। ਦੁਬਦਾ ਕਿਹਨੂੰ ਕਹਿੰਦੇ ਨੇ? ਦੋਈ ਪਾਸੀ ਪੈਰ ਰੱਖਣਾ, ਉਹ ਦੁਬਦਾ ਨੂੰ ਛੱਡ ਕੇ ਇੱਧਰ ਉੱਧਰ ਦਾ ਆਸਰਾ ਛੱਡ ਕੇ ਉਹ ਇੱਕ ਨਿਰੰਕਾਰ ਦੇ ਪੱਲੇ ਲੱਗ ਜਾਂਦੇ ਹਨ।
ਮੁਕਤ ਪਦਾਰਥ ਹਰ ਰਸ ਚਾਖੇ,
ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਰ ਦੇ ਨਾਮ ਦਾ ਰਸ ਚੱਖਦੇ ਰਹਿੰਦੇ ਨੇ। ਉਹਨਾਂ ਨੂੰ ਫਿਰ ਇਹੋ ਜਿਹਾ ਨਾਮ ਦਾ ਪਦਾਰਥ ਪ੍ਰਾਪਤ ਹੁੰਦਾ ਹੈ ਜਿਹਦੇ ਨਾਲ ਉਹ ਮੁਕਤ ਹੋ ਜਾਂਦੇ ਨੇ।
ਆਵਣ ਜਾਣ ਰਹੇ ਗੁਰ ਰਾਖੇ,
ਜਿਹੜੇ ਗੁਰੂ ਸਾਗਰ ਨੂੰ ਨਹੀਂ ਛੱਡਦੇ ਗੁਰੂ ਉਹਨਾਂ ਨੂੰ ਰੱਖ ਲੈਂਦਾ, ਉਹਨਾਂ ਦੇ ਆਉਣ ਜਾਣ ਦਾ ਗੇੜ ਮੁੱਕ ਜਾਂਦਾ ਹੈ।
ਸਰਵਰ ਹੰਸਾ ਛੋੜ ਨਾ ਜਾਏ,
ਮਹਾਰਾਜ ਕਹਿੰਦੇ ਨੇ ਜਿਸ ਤਰ੍ਹਾਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਂਦਾ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਜਿਹੜੇ ਸਿੱਖ ਪ੍ਰੇਮਾ ਭਗਤੀ ਕਰਦੇ ਰਹਿੰਦੇ ਨੇ ਉਹਦੇ ਪਿਆਰ ਵਿੱਚ ਟਿਕੇ ਰਹਿੰਦੇ ਨੇ, ਹਜ਼ੂਰ ਕਹਿੰਦੇ ਨੇ ਉਹਦੇ ਵਿੱਚ ਸਮਾ ਜਾਂਦੇ ਨੇ, ਲੀਨ ਹੋ ਜਾਂਦੇ ਨੇ।
ਸਰਵਰ ਮਹਿ ਹੰਸ ਹੰਸ ਮਹਿ ਸਾਗਰ,
ਹਜ਼ੂਰ ਕਹਿੰਦੇ ਨੇ ਜਿਹੜਾ ਹੰਸ ਹੈ ਇਹ ਸਰੋਵਰ ਦਾ ਰੂਪ ਹੋ ਜਾਂਦਾ, ਸਰੋਵਰ ਹੰਸ ਦਾ ਰੂਪ ਹੋ ਜਾਂਦਾ, ਭਾਵ ਕਿ ਹੰਸ ਤੇ ਸਰੋਵਰ ਵਿੱਚ, ਸਰੋਵਰ ਤੇ ਹੰਸ ਵਿੱਚ ਕੋਈ ਫਰਕ ਨਹੀਂ ਰਹਿੰਦਾ। ਜਦੋਂ ਸਿੱਖ ਗੁਰੂ ਨਾਨਕ ਸਾਹਿਬ ਦੇ ਦਰ ਤੇ ਢਹਿ ਪੈਂਦਾ ਹੈ, ਇੱਧਰ ਉੱਧਰ ਦਾ ਧਿਆਨ ਛੱਡ ਕੇ ਕੇਵਲ ਗੁਰੂ ਨਾਨਕ ਦਾ ਹੀ ਹੋ ਜਾਏ। ਮਹਾਰਾਜ ਕਹਿੰਦੇ ਨੇ ਗੁਰੂ ਵਿੱਚ ਤੇ ਸਿੱਖ ਵਿੱਚ, ਸਿੱਖ ਵਿੱਚ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਰਹਿੰਦਾ।
ਅਕਥ ਕਥਾ ਗੁਰ ਬਚਨੀ ਆਦਰ,
ਮਹਾਰਾਜ ਕਹਿੰਦੇ ਨੇ ਇਹ ਅਕਥ ਕਥਾ ਹੈ, ਇਹਦੀ ਕਥਾ ਕੋਈ ਨਹੀਂ ਕਰ ਸਕਦਾ। ਪਰ ਮਹਾਰਾਜ ਕਹਿੰਦੇ ਨੇ ਜਿਹੜਾ ਸਿੱਖ ਗੁਰੂ ਦੇ ਬਚਨਾਂ ਅਨੁਸਾਰ ਚੱਲਦਾ, ਦੁਨੀਆਂ ਵਿੱਚ ਉਹਦਾ ਲੋਕ ਪਰਲੋਕ ਚ ਬੜਾ ਆਦਰ ਹੁੰਦਾ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ।
ਸੁਨ ਮੰਡਲ ਇੱਕ ਜੋਗੀ ਬੈਸੇ,
ਸਾਧ ਸੰਗਤ ਸੁਨ ਮੰਡਲ ਉਹਨੂੰ ਕਹਿੰਦੇ ਨੇ ਜਿਸ ਅਵਸਥਾ ਤੇ ਜਾ ਕੇ ਬੰਦੇ ਦੇ ਅੰਦਰ ਕੋਈ ਫੁਰਨਾ ਪੈਦਾ ਨਹੀਂ ਹੁੰਦਾ, ਕੋਈ ਫੁਰਨਾ ਪੈਦਾ ਨਹੀਂ ਹੁੰਦਾ, ਫੁਰਨੇ ਮੁੱਕ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਜਿਹੜੇ ਰੱਬ ਨਾਲ ਜੁੜੇ ਰਹਿੰਦੇ ਨੇ ਉਹ ਸੁਣ ਅਵਸਥਾ ਵਿੱਚ ਪਹੁੰਚ ਜਾਂਦੇ ਨੇ, ਉਹਨਾਂ ਦੇ ਅੰਦਰ ਕੋਈ ਮਾਇਆ ਦਾ ਫੁਰਨਾ ਪੈਦਾ ਨਹੀਂ ਹੁੰਦਾ।
ਨਾਰ ਨਾ ਪੁਰਖ ਕਹੋ ਕੋ ਕੈਸੇ,
ਮਹਾਰਾਜ ਕਹਿੰਦੇ ਨੇ ਜਿਹੜਾ ਰੱਬ ਨਾਲ ਜੁੜਿਆ ਰਹਿੰਦਾ ਉਹ ਸੁਣ ਅਵਸਥਾ ਤੇ ਪਹੁੰਚ ਜਾਂਦਾ, ਫੁਰਨਾ ਪੈਦਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਉਹਦੇ ਵਾਸਤੇ ਇਸਤਰੀ ਅਤੇ ਮਰਦ ਵਿੱਚ ਕੋਈ ਫਰਕ ਨਹੀਂ ਰਹਿੰਦਾ, ਉਹਨਾਂ ਵਿਕਾਰਾਂ ਤੋਂ ਉੱਪਰ ਤੁਰ ਜਾਂਦਾ ਹੈ।
ਤੇ ਭਾਵਨ ਜੋਤ ਰਹੇ ਲੇਵ ਲਾਈ,
ਹਜ਼ੂਰ ਕਹਿੰਦੇ ਨੇ ਉਹ ਪਰਮੇਸ਼ਰ ਜੀ ਦੀ ਜੋਤ ਤਿੰਨਾਂ ਭਵਨਾਂ ਚ ਜਗ ਰਹੀ ਹੈ, ਉਹਦੇ ਨਾਲ ਹਰ ਵੇਲੇ ਗੁਰੂ ਨਾਨਕ ਦਾ ਪਿਆਰਾ ਉਹਦੇ ਨਾਲ ਲਿਵ ਲਾਈ ਰੱਖਦਾ ਹੈ।
ਸੁਰ ਨਰ ਨਾਥ ਸੱਚੇ ਸਰਣਾਈ,
ਕੀ ਦੇਵ ਤੇ ਮਨੁੱਖ ਅਤੇ ਨਾਥ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਸਦਾ ਰਹਿੰਦੇ ਨੇ।
ਆਨੰਦ ਮੂਲ ਅਨਾਥ ਆਧਾਰੀ,
ਉਹ ਪਰਮੇਸ਼ਰ ਆਨੰਦ ਦਾ ਸੋਮਾ ਹੈ, ਉਹ ਪਰਮੇਸ਼ਰ ਗਰੀਬਾਂ ਦਾ ਆਧਾਰ ਹੈ, ਗਰੀਬਾਂ ਦਾ ਆਸਰਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਜਿਹੜੇ ਗੁਰਮੁਖ ਉਹਦੀ ਭਗਤੀ ਕਰਦੇ ਨੇ ਸਹਿਜ ਦੇ ਨਾਲ, ਆਤਮ ਅਡੋਲਤਾ ਚ ਟਿਕੇ ਰਹਿੰਦੇ ਨੇ, ਉਹਦੇ ਗੁਣਾਂ ਦੀ ਵਿਚਾਰ ਕਰਦੇ ਨੇ।
ਭਗਤ ਵਸ਼ਲ ਪੈ ਕਾਟਣ ਹਾਰੇ,
ਬੜੇ ਧਿਆਨ ਨਾਲ ਸਰਵਣ ਕਰੀਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੇਰਾ ਰੱਬ ਇੰਨਾ ਦਿਆਲੂ ਹੈ, ਉਹ ਆਪਣੇ ਭਗਤਾਂ ਦੀ ਭਗਤੀ ਨਾਲ ਪਿਆਰ ਕਰਦਾ। ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਭਗਤ ਤੇਰੇ ਮਨ ਭਾਵਨ ਦੇ ਦਰ ਸੋਹਣ ਕੀਰਤ ਗਾਮ ਦੇ, ਤੇਰੇ ਭਗਤ ਤੈਨੂੰ ਬੜੇ ਪਿਆਰੇ ਲੱਗਦੇ ਨੇ, ਕਿਉਂਕਿ ਤੇਰੇ ਦਰ ਤੇ ਹਾਜ਼ਰ ਰਹਿੰਦੇ ਨੇ, ਤੇਰਾ ਸਿਵ ਸਲਾਹ ਦੇ ਗੀਤ ਗਾਉਂਦੇ ਰਹਿੰਦੇ ਨੇ। ਮਹਾਰਾਜ ਕਹਿੰਦੇ ਨੇ ਭਗਤਾਂ ਦੀ ਭਗਤੀ ਨੂੰ ਪਿਆਰ ਕਰਦਾ ਔਰ ਆਪਣੇ ਪਿਆਰਿਆਂ ਦੇ ਸਾਰੇ ਡਰ ਕੱਢ ਦਿੰਦਾ, ਭੈ ਕਾਟਣ ਹਾਰੇ, ਆਪਣੇ ਪਿਆਰਿਆਂ ਦੇ ਸਾਰੇ ਡਰ ਕੱਢ ਦਿੰਦਾ। ਸਾਧ ਸੰਗਤ ਭਾਈ ਗੁਰਦਾਸ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਸਤਿਗੁਰ ਸੱਚਾ ਪਾਤਸ਼ਾਹ ਬੇਪਰਵਾਹ ਅਥਾ ਸਾਹਿਬਾ, ਗੁਰੂ ਨਾਨਕ ਬੇਪਰਵਾਹ ਹਨ, ਉਹੀ ਬੇਪਰਵਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਸਾਹਿਬ ਦੀ ਗੜੀ ਵਿੱਚ। ਮੈਂ ਅੱਧਾ ਕੁ ਮਿੰਟ ਲੈਣਾ ਚਾਹੁੰਦਾ। ਚਮਕੌਰ ਸਾਹਿਬ ਦੀ ਗੜੀ ਵਿੱਚ 10 ਲੱਖ ਵਾਰ ਫੌਜ ਹੈ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਇਆ, ਉਪਰੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੰਗ ਦੀ ਵਿਉਂਤ ਬੰਦੀ ਸਮਝਾਉਣ ਲੱਗ ਪਏ। ਮਹਾਰਾਜ ਕਹਿੰਦੇ ਨੇ ਉਧਰ 10 ਲੱਖ ਸਾਡੀ ਗਿਣਤੀ 40। ਮਹਾਰਾਜ ਕਹਿੰਦੇ ਨੇ ਉਹ ਜੰਗ ਨੂੰ ਛੇਤੀ ਮੁਕਾਉਣਾ ਚਾਹੁੰਦੇ ਨੇ। ਮਹਾਰਾਜ ਕਹਿੰਦੇ ਨੇ ਅਸੀਂ ਇਸ ਜੰਗ ਨੂੰ ਸੂਰਜ ਛੁਪੇ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ। ਮਹਾਰਾਜ ਵਿਉਂਤ ਬੰਦੀ ਸਮਝਾ ਰਹੇ ਸਨ ਕਿੱਦਾਂ ਮੁਕਾਬਲਾ ਕਰਨਾ। ਜਿਹੜਾ ਚਮਕੌਰ ਸਾਹਿਬ ਦੀ ਡਿਉੜੀ ਤੇ ਪਹਿਰੇਦਾਰ ਖਲੋਤਾ ਸੀ, 2 ਪਹਿਰੇਦਾਰ, ਉਹਨਾਂ ਚੋਂ 1 ਪਹਿਰੇਦਾਰ ਆਇਆ, ਉਹਨੇ ਆਣ ਕੇ ਫਤਿਹ ਬੁਲਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਹਾਂ ਮੇਰੇ ਬਹਾਦਰਾ ਕੀ ਕਹਿਣਾ ਚਾਹੁੰਦਾ। ਉਹ ਸਿੰਘ ਜਿਹੜਾ ਪਹਿਰੇ ਤੇ ਸੀ, ਪਹਿਰੇ ਤੋਂ ਆਣ ਕੇ ਹੱਥ ਜੋੜ ਕੇ ਕਹਿੰਦਾ, ਮਹਾਰਾਜ ਬਾਹਰ 10 ਲੱਖ ਫੌਜ ਨੇ ਸ਼ੋਰ ਸ਼ਰਾਬਾ ਮਚਾ ਦਿੱਤਾ ਹੈ, ਮਹਾਰਾਜ ਉਹਨੇ ਹੱਲਾ ਸ਼ੋਰ ਮਚਾ ਦਿੱਤਾ ਹੈ, ਮਹਾਰਾਜ ਜੇ ਤੁਹਾਡਾ ਹੁਕਮ ਹੋਏ ਤੇ ਗੜੀ ਦਾ ਦਰਵਾਜ਼ਾ ਖੋਲ ਕੇ ਬਾਹਰ ਜਾ ਕੇ 10 ਲੱਖ ਨੂੰ ਭਜਾ ਕੇ ਆਵਾਂ ਗੜੀ ਤੋਂ ਦੂਰ। ਇੰਨਾ ਜਦੋਂ ਬਚਨ ਆਖਿਆ ਅੱਲਾ ਜ਼ਾਰ ਖਾਂ ਜੋਗੀ ਨੇ ਲਿਖਿਆ, ਗੁਰੂ ਗੋਬਿੰਦ ਸਿੰਘ ਥੋੜਾ ਜਿਹਾ ਮੁਸਕਰਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਖਾਲਸਾ ਜੀ ਆਨੰਦਪੁਰ ਸਾਹਿਬ ਦੀ ਪਹਾੜੀ ਤੇ ਮੈਂ ਦੁਨੀਆਂ ਦੇ ਲੋਕਾਂ ਨੂੰ ਕਿਹਾ ਸੀ, 1.25 ਲੱਖ ਸੇ ਇੱਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ, ਜੇ ਮੈਂ 1.25 ਲੱਖ ਨਾਲ ਇੱਕ ਨੂੰ ਨਾ ਲੜਾਇਆ ਤੇ ਮੈਨੂੰ ਵੀ ਗੋਬਿੰਦ ਸਿੰਘ ਨਾ ਆਖਿਓ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਖਾਲਸਾ ਜੀ ਵੇਖੋ ਮੇਰੇ ਰੱਬ ਦੀ ਕਿਰਪਾ, ਗੱਲ ਬਹੁਤ ਅੱਗੇ ਚਲੀ ਗਈ, ਮੈਂ ਤੇ 1.25 ਲੱਖ ਦੀ ਗੱਲ ਕੀਤੀ ਸੀ, ਇਹ ਮੇਰਾ ਬਹਾਦਰ ਇਕੱਲਾ ਹੀ 10 ਲੱਖ ਤੇ ਹੱਲਾ ਬੋਲਣਾ ਚਾਹੁੰਦਾ। महाराज कहंदे जेड़ा पंथ एडा ताकतवर होवे, जिस पंथ विच इन्नी जुरत होवे, जिस पंथ विच इन्नी हिम्मत ते दलेरी होवे, दुनिया की कोई ताकत उस पंथ नूं खत्म नहीं कर सकती। दुनिया गुरु गोबिंद सिंह महाराज कहंदे मेरा कला सिख ही 10 लाख से हल्ला करना चाहुंदा। खालसा जी जिस पंथ विच इन्नी बहादुरी होवे उस पंथ नूं दुनिया की कोई ताकत नहीं खत्म कर सकता। गुरु गोबिंद सिंह जी आखन लगे समय समय से मेरा एक सिंह भी होएगा, दो सिंह भी होणगे, वह दुनिया नूं समय समय दस देणगे खालसा पंथ अजे जिंदा है और खालसा पंथ जिंदा रहेगा। महाराज कहंदे ने मेरा परमेश्वर कृपा करके उन्हां दे सारे डर दूर कर दिंदा है।
हौ मैं मार मिले पग तारे,
वो अपने अंदर हौम्या दूर कर दिंदे, प्रभु दे चरणा विच हर वेले लीन रहिंदा है।
अनक जतन कर काल संताए,
जेड़ा गुरु सागर नूं छड के किते होर तुर जांदा है। महाराज कहंदे ने जतन ते बड़े करदा पर जिहड़ा गुरु नानक दे दर नूं छड के चला जाए उहनूं हर वेले मौत सताउंदी रहिंदी, उहनूं काल सताउंदा रहिंदा है।
मरण लिखाए मंडल महयाए,
महाराज कहंदे ने जदों बंदा दुनिया च आउंदा अपना मरण वाला दिन लिखा के आउंदा पर इह जिहड़ा मनमुख है समझ लो भी ये आत्मक मौत अपनी आप ही लिखा के लिया है।
जन्म पदार्थ दुबदा खोवै,
ये जेड़ा मनमुख है गुरु सागर नूं छड के किते होर तुर जांदा है, दुबदा विच खुआर हुंदा रहिंदा है। महाराज कहंदे ने ये अपने जन्म दे मनोरथ नूं गवा लैंदा है।
आप न चीनस भ्रम भ्रम रोवै,
ये उन्हां दी गल कीती है जिहड़े गुरु नानक दे घर नूं छड के तुर जांदे ने। महाराज कहंदे ने ये मनमुख अपने आप नूं नहीं पछाणदा, इस करके भटकदा भटकदा रोंदा रोंदा मर जांदा है।
कहतो पढ़तो सुनतो एक,
जेड़ा गुरु नानक साहब दा सिख जां परमेश्वर दा प्यारा एक प्रभु नूं ही जपदा है, उन्हूं ही पढ़दा है, एक परमेश्वर नूं ही सुनदा है।
धीरज धर्म धरणी तर टेक,
मेरा परमेश्वर जेड़ा धरती दा आसरा है इहदा भी ओ आसरा बन जांदा है।
जत सत संजम हृदय समाए,
ये जत सत संजम ओदे हिरदे विच समा जांदे हन।
चौथे पद कौ जे मन पतियाए,
गुरु नानक साहब जी महाराज कहंदे ने माया दे तीन गुण हन, जेड़ा इन्हां तिन्हां गुणां तो चौथे पदवी ते पहुंच जाए जेड़ा अपने मन नूं गंझा ले उस चौथे पद विच टिकाउण दा। गुरु नानक साहब जी महाराज कहंदे ने मेरा मालक ओदे अंदर सारे गुण प्रगट कर दिंदा है।
साचे निर्मल मैल ना लागै,
जिहड़े परमेश्वर नाल जुड़े रहिंदे ने ओह निर्मल हो जांदे ने, उहनां नूं कदे विकारां दी मैल नहीं लगदी।
गुर कै शब्द परम पौ पागै,
गुरु दे शब्द विच जुड़े रहिंदे ने और उन्हां दे अंदरों परम भौ सारे नाश हो जांदे ने।
सूरत मूरत आद अनूप,
धन गुरु नानक साहब जी महाराज कहंदे ने मेरे परमेश्वर दी सोहणी सूरत, मेरे परमेश्वर दा सोहणा वजूद, ये आद तो इस तरह तुरिया आ रहा जिहड़ा शब्द है सुबहान अल्लाह, मेरा अल्लाह बड़ा सोहणा है। गुरु नानक साहब कहंदे ने मेरे परमेश्वर दी सोहनी शकल सूरत आदि तो इसे तरह है।
नानक जाचै साच स्वरूप,
मेरे परमेश्वर दा स्वरूप सोहना स्वरूप सदा रहण वाला है। हजूर कहंदे ने ए नानक उस परमेश्वर कोलो नाम दी दात मंगदा है, ओदे नाम दी दात झोली करके मंगदा है, जो नाम निवै रहै लिबलाए, नानक तिन दर पीखिया पाए। गुरु नानक साहब कहंदे ने हे मेरे वाहिगुरु कृपा कर, जिहड़े तेरे दर ते नीवे हो के आउंदे ने उहनां नूं नाम दी दात दे के करतारत कर दे। पुल्ला चुकां दी खिमा गुरु की संगत बख्शण हर। धन धन श्री गुरु रामदास साहब सच्चे पातशाह गरीब नवाज, धन धन श्री गुरु ग्रंथ साहिब महाराज कोटान कोट शुकर, महाराज ने अपनी गोदी विच बिठा के गुरु के संगतां दे दीदार करवाए हन। सत्कारयोग सिंह साहब ज्ञानी जगतार सिंह हैड ग्रंथी साहिब, ਉਹਨਾਂ ਦਾ ਧੰਨਵਾਦ ਸਤਿਕਾਰਯੋਗ ਪ੍ਰਧਾਨ ਸਾਹਿਬ ਜੀ ਹੋਰਾਂ ਦਾ, ਗੁਰੂ ਕੀ ਸੰਗਤਾਂ ਦਾ, ਵੀਰ ਜੀ ਨੇ ਬੜੇ ਪਿਆਰ ਨਾਲ ਸ਼ਬਦ ਪੜਿਆ, ਸਾਰਿਆਂ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਦੋ ਸ਼ਬਦ ਸਰਵਣ ਕਰੀਏ, ਸਮਾਪਤੀ ਕਰੀਏ।
ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਪਰਮ ਪਉ ਪਾਗੈ, ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।